ਉੱਥੇ ਸਤਿਗੁਰਾਂ ਦੇ ਕੌਤਕਾਂ ਦੀਆਂ ਕਹਾਣੀਆਂ ਕਥਾ ਰੂਪ ਦੇ ਵਿੱਚ ਪ੍ਰਮਾਣਾ ਸਾਹਿਤ ਸੰਗਤਾਂ ਨੂੰ ਸਰਵਣ ਕਰਵਾਉਂਦੇ। ਭਾਈ ਗੁਰਦਾਸ ਜੀ ਦਾ ਵੀ ਜ਼ਿਕਰ ਆਇਆ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਚਾਰ ਵਾਸਤੇ ਬਾਹਰ ਜਾਂਦੇ ਤੇ ਕਈ ਇਲਾਕਿਆਂ ਵਿੱਚ ਵਿਚਰ ਕੇ ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਕੌਤਕਾਂ ਦੀਆਂ ਕਥਾ ਕਹਾਣੀਆਂ ਸੰਗਤਾਂ ਨੂੰ ਪ੍ਰਮਾਣਾ ਸਾਹਿਤ ਸਰਵਣ ਕਰਵਾਈਆਂ। ਉਹਨਾਂ ਦੇ ਮਨ ਅੰਦਰ ਸਤਿਗੁਰਾਂ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਗੁਰੂ ਸਾਹਿਬਾਨਾਂ ਪ੍ਰਤੀ ਪ੍ਰਭੂ ਪ੍ਰਤੀ ਜਿਹੜੀ ਸ਼ਰਧਾ ਸੀ ਉਹ ਉਤਪੰਨ ਹੋਈ। ਜਿਸ ਵਕਤ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਹੁੰਦੀ ਰਹੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੀ ਇਹ ਜਿਹੜਾ ਬਾਹਰ ਥੜਾ ਸਾਹਿਬ ਸਥਾਨ ਹੈ ਜਿਸ ਹਾਲ ਦੇ ਵਿੱਚ ਆਪਾਂ ਬਿਰਾਜਮਾਨ ਹਾਂ, ਗੁਰਦੁਆਰਾ ਮੰਜੀ ਸਾਹਿਬ ਸਥਾਨ, ਇੱਥੇ ਬਿਰਾਜਮਾਨ ਹੋ ਕੇ ਆਈਆਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਪ੍ਰਭੂ ਦੀਆਂ ਕਥਾ ਕਹਾਣੀਆਂ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਾਉਂਦੇ। ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸੰਪੂਰਨ ਗੁਰਬਾਣੀ ਦੀ ਕਥਾ ਸਤਿਗੁਰੂ ਜੀ ਨੇ ਸਿੰਘਾਂ ਨੂੰ ਸਰਵਣ ਕਰਵਾਈ। ਕਥਾ ਸਰਵਣ ਕਰਨ ਵਾਲੇ ਜਿਹੜੇ ਮੁਖੀ ਸਿੰਘਾਂ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲਿਖਿਆ ਹੋਇਆ ਉਹ 48 ਸਿੰਘਾਂ ਵਿੱਚੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕੀਤੀ ਅਤੇ ਦੇਹਾਂ ਸਮੇਤ ਹੀ ਮੁਕਤ ਹੋ ਗਏ। ਐਸੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਹੈ, ਸੁਣ ਹਰ ਕਥਾ ਉਤਾਰੀ ਮੈਲ। ਜਿਸ ਪਾਵਨ ਕਥਾ ਨੂੰ ਸਰਵਣ ਕਰਨ ਦੇ ਨਾਲ ਮਨ ਦੀ ਮੈਲ ਉਤਰ ਜਾਂਦੀ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਸਭ ਤੋਂ ਉੱਤਮ ਕਥਾ ਹੈ ਉਹ ਪ੍ਰਭੂ ਦੀ ਕਥਾ ਹੈ, ਜਿਸ ਨੂੰ ਸਰਵਣ ਕਰਨ ਦੇ ਨਾਲ ਸਾਰੇ ਦੁੱਖ ਦਲਿੱਦਰ ਉਤਰ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਦੀ ਨਿਰੋਲ ਕਥਾ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਵਖਿਆਨ ਕੀਤੀ ਹੈ। ਸੰਗਤ ਜੀ, ਇਹ ਜਿਹੜਾ ਪਾਵਨ ਸ਼ਬਦ ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਆਓ ਸਰਵਣ ਕਰੀਏ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਰੂਪ ਦੀਆਂ ਕਥਾ ਅਤੇ ਜੋ ਸਰਗੁਣ ਸਰੂਪ ਧਾਰਨ ਕਰਕੇ ਕੌਤਕ ਕੀਤੇ ਨੇ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਆਪਾਂ ਨੂੰ ਭਗਤ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਵੀ ਮਿਲਦੀਆਂ ਨੇ। ਪ੍ਰਭ ਥੰਮ ਤੇ ਨਿਕਸੇ ਕੈਦ ਸਥਾਰ, ਹਰਨਾਕਸ਼ ਸ਼ੇਦੇ ਨੱਖ ਬਦਾਰ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ ਪ੍ਰਭੂ ਨਰਸਿੰਘ ਰੂਪ ਧਾਰਨ ਕਰਕੇ ਪ੍ਰਗਟ ਹੋਏ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਪ੍ਰਭੂ ਨੇ ਲਾਜ ਰੱਖੀ, ਉਹ ਸਾਰਾ ਪ੍ਰਸੰਗ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਦੀ ਲੱਜਾ ਰੱਖੀ, ਭਗਤ ਧੰਨਾ ਦੀਆਂ ਜਿਹੜੀਆਂ ਮੱਝਾਂ ਸਨ ਉਹ ਪ੍ਰਭੂ ਨੇ ਆਪ ਚਾਰੀਆਂ। ਸੋ ਇਸ ਤਰ੍ਹਾਂ ਦੇ ਜਿਹੜੇ ਸਰਗੁਣ ਸਰੂਪ ਧਾਰਨ ਕਰਕੇ ਪ੍ਰਭੂ ਨੇ ਕੌਤਕ ਕੀਤੇ ਉਹ ਕਹਾਣੀਆਂ ਗੁਰਮੀਤ ਸੁਣਾਈਆਂ, ਸਾਡੇ ਮਿੱਤਰ ਸਤਿਗੁਰਾਂ ਨੇ ਸਾਨੂੰ ਸਰਵਣ ਕਰਵਾਈਆਂ ਹਨ।
ਬਲਿਹਾਰੀ ਗੁਰ ਆਪਣੇ,
ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ।
ਗੁਰ ਕਉ ਬਲ ਜਾਈਆ,
ਬਲ ਜਾਈਆ, ਬਲਿਹਾਰ ਜਾਈਏ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਐਸੇ ਸਤਿਗੁਰਾਂ ਤੋਂ
ਆਏ ਮਿਲ ਗੁਰ ਸਿੱਖ ਆਏ ਮਿਲ।
ਗੁਰ ਸਿੱਖ ਪਿਆਰੇ ਮੈਨੂੰ ਆ ਕੇ ਮਿਲ, ਸਤ ਸੰਗਤ ਰੂਪੀ ਅਸਥਾਨ ਤੇ ਮੈਨੂੰ ਆ ਕੇ ਮਿਲਣਾ ਕਰ।
ਮੇਰੇ ਗੁਰੂ ਕੇ ਪਿਆਰੇ,
ਮੇਰੇ ਗੁਰੂ ਦੇ ਸਨੇਹ ਵਾਲਾ ਸਿੱਖ ਹੈ, ਪਿਆਰ ਵਾਲਾ ਸਿੱਖ ਹੈ।
ਰਹਾਮ
ਦੇ ਕੇ ਬਖਸ਼ਿਸ਼ ਕਰਦੇ ਹਨ,
ਹਰ ਕੇ ਗੁਣ ਹਰ ਭਾਵ ਦੇ,
ਹਰੀ ਦੀ ਪ੍ਰਾਪਤੀ ਦੇ ਗੁਣ ਹਰੀ ਨੂੰ ਭਾਵਦੇ ਚੰਗੇ ਲੱਗਦੇ। ਕਿਹੜੇ ਗੁਣ? ਜਿਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ। ਜਿਸ ਤਰ੍ਹਾਂ ਵਿਦਵਾਨਾਂ ਨੇ ਵੀ ਕਥਨ ਕੀਤਾ ਹੈ, ਸਾਮ ਦਮ ਸ਼ਰਧਾ ਤੀਸਰੀ ਸਮਾਦਾਨ ਉਪਰਾਮ। ਛਠੀ ਪ੍ਰਤੀਖਿਆ ਜਾਣੀ ਹੈ ਭਿੰਨ ਭਿੰਨ ਜਿਹੇ ਨਾਮ। ਇਹ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹਰੀ ਦੀ ਪ੍ਰਾਪਤੀ ਹੁੰਦੀ ਹੈ। ਇਹੋ ਗੁਣ ਹਰੀ ਨੂੰ ਚੰਗੇ ਲੱਗਦੇ। ਜਿਸ ਤਰ੍ਹਾਂ ਆਪਾਂ ਕਿਸੇ ਨੂੰ ਖੁਸ਼ ਕਰਨ ਵਾਸਤੇ ਕੋਈ ਭੇਟਾ ਲਜਾਈਦੀ ਹੈ, ਇੱਥੇ ਹਰੀ ਦੀ ਪ੍ਰਸੰਨਤਾ ਵਾਸਤੇ ਕਿਹੜੀ ਭੇਟਾ ਲਿਆਈਏ? ਗੁਰਦੇਵ ਕਹਿੰਦੇ ਤੇਰੇ ਜਿਹੜੇ ਗੁਣ ਨੇ ਨਾ ਉਹ ਹੀ ਹਰੀ ਨੂੰ ਭਾਵਦੇ ਚੰਗੇ ਲੱਗਦੇ। ਉਹ ਹਰੀ ਗੁਣ ਵੇਖ ਕਰਕੇ ਪ੍ਰਸੰਨ ਹੁੰਦੇ ਨੇ। ਇਸ ਲਈ ਮਨ ਦੀਆਂ ਵਾਸ਼ਨਾਵਾਂ ਰੋਕ ਲੈਣੀਆਂ, ਮਨ ਨੂੰ ਗੁਰੂ ਦੇ ਚਰਨਾਂ ਵਿੱਚ ਲੀਨ ਕਰ ਦੇਣਾ, ਬਾਹਰਲੀਆਂ ਇੰਦਰੀਆਂ ਸ਼ਬਦ ਦੀ ਕਮਾਈ ਦੇ ਨਾਲ ਸੇਵਾ ਦੇ ਨਾਲ ਵਸ ਵਿੱਚ ਕਰ ਲੈਣੀਆਂ। ਸਮ ਦਮ ਸ਼ਰਧਾ ਪੂਰਨ ਸ਼ਰਧਾ ਪ੍ਰਭੂ ਤੇ ਰੱਖਣੀ। ਪ੍ਰਤੀਖਿਆ ਸਮ ਦਮ ਸ਼ਰਧਾ ਤੀਸਰੀ ਸਮਾਦਾਨ ਉਪਰਾਮ, ਮਨ ਨੂੰ ਪ੍ਰਭੂ ਚਰਨਾਂ ਵਿੱਚ ਟਿਕਾ ਦੇਣਾ। ਉਪਰਾਮਤਾ ਹੁੰਦੀ ਹੈ ਵੈਰਾਗ ਮਨ ਵਿੱਚ ਆ ਜਾਣਾ, ਤੇ ਦਿਨ ਦਾ ਰਾਗ ਨੂੰ ਛੂਟ ਸਮਾਇਆ, ਮਨ ਵਿੱਚ ਵੈਰਾਗ ਦੀ ਉਤਪਤੀ ਹੋਣੀ। ਵੈਰਾਗ ਤੋਂ ਭਾਵ ਹੈ ਤਿਆਗ, ਤੇ ਤਿਆਗ ਤੋਂ ਭਾਵ ਹੈ ਜੋ ਕੁਝ ਸਾਡੇ ਪਾਸ ਹੈ ਉਸ ਵਿੱਚ ਪ੍ਰਸੰਨ ਰਹਿਣ। ਤੇ ਛਠੀ ਪ੍ਰਤੀਖਿਆ ਜਾਣੀ ਹੈ ਸਰਦੀ ਅਤੇ ਗਰਮੀ ਵਿੱਚ ਬਿਰਤੀ ਨੂੰ ਨਾ ਡੋਲਣ ਦੇਣ। ਸਾਡਾ ਤੇ ਸੁਭਾਅ ਹੈ ਨਾ, ਜੇ ਕੁਝ ਪ੍ਰਾਪਤ ਹੋਵੇ ਪ੍ਰਸੰਨ ਹੁੰਦੇ ਹਾਂ, ਚਲਾ ਜਾਵੇ ਤੇ ਉਦਾਸ ਹੁੰਦੇ ਹਾਂ। ਜੇ ਸਰਦੀ ਹੈ ਤੇ ਤਾਂ ਵੀ ਹਾਏ ਹਾਏ, ਤੇ ਜੇ ਗਰਮੀ ਹੈ ਤੇ ਤਾਂ ਵੀ ਹਾਏ ਹਾਏ। ਇਸ ਤਰ੍ਹਾਂ ਨਹੀਂ, ਪ੍ਰਭੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਇਹ ਸ਼ੁਭ ਗੁਣ ਨੇ। ਜਿਉਂ ਜਿਉਂ ਸਿੱਖ ਗੁਣਾਂ ਦਾ ਧਾਰਨੀ ਹੁੰਦਾ ਤਿਉਂ ਤਿਉਂ ਸਿੱਖ ਗੁਰੂ ਦੇ ਨੇੜੇ ਆਉਂਦਾ ਹੈ, ਪ੍ਰਭੂ ਦੇ ਨੇੜੇ ਆਉਂਦਾ ਹੈ। ਮਾਲਕ ਇੱਥੇ ਫਰਮਾਉਂਦੇ ਹਨ ਕਿ ਜਿਹੜੇ ਗੁਣ ਹਨ ਹਰ ਕੇ ਗੁਣ ਹਰ ਭਾਵਦੇ, ਹਰੀ ਦੀ ਪ੍ਰਾਪਤੀ ਕਰਨ ਵਾਲੇ ਜਿਹੜੇ ਗੁਣ ਨੇ ਨਾ ਉਹ ਪ੍ਰਭੂ ਨੂੰ ਭਾਵਦੇ ਚੰਗੇ ਲੱਗਦੇ ਹਨ।
ਸ੍ਰੀ ਗੁਰੂ ਤੇ ਪਾਏ,
ਗੁਣਾਂ ਦੀ ਪ੍ਰਾਪਤੀ ਕਿੱਥੇ ਹੁੰਦੀ ਹੈ? ਸੇ ਗੁਰੂ ਤੇ ਪਾਏ, ਇਹ ਗੁਣ ਮਿਲਦੇ ਨੇ ਗੁਰੂ ਦੇ ਨੇੜੇ ਜਾ ਕੇ। ਜਦੋਂ ਸਤਿਗੁਰਾਂ ਕੋਲ ਜਾ ਕੇ ਬੈਠਦੇ ਹਾਂ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਫਰਮਾਨ ਸਰਵਣ ਕਰਦੇ ਹਾਂ, ਤੇ ਉਹ ਜਿਹੜੇ ਗੁਣ ਹਨ ਉਹ ਗੁਰੂ ਪਾਸੋਂ ਮਿਲਦੇ ਨੇ। ਉਹਨਾਂ ਦਾ ਧਾਰਨੀ ਹੋਣ ਕਰਕੇ ਸਿੱਖ ਗੁਰੂ ਦੇ ਪਾਸੋਂ ਗੁਣ ਲੈ ਕਰਕੇ ਪ੍ਰਭੂ ਦੇ ਨੇੜੇ ਜਾਂਦਾ ਹੈ, ਪ੍ਰਭੂ ਨੂੰ ਚੰਗਾ ਲੱਗਦਾ ਹੈ।
ਜਿਨ ਗੁਰ ਕਾ ਭਾਣਾ ਮੰਨਿਆ,
ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਹੈ, ਜਿਹੜੇ ਗੁਰੂ ਦੀ ਆਗਿਆ ਵਿੱਚ ਚੱਲਦੇ ਹਨ।
ਜਿਨ ਘੁੰਮ ਘੁੰਮ ਜਾਏ,
ਮੈਂ ਬਲਿਹਾਰ ਜਾਂਦਾ ਹਾਂ, ਉਹਨਾਂ ਤੋਂ ਮੈਂ ਵਾਰਨੇ ਹਾਂ ਫੇਰਨੇ ਹਾਂ, ਜਾਂ ਉਹਨਾਂ ਦੀਆਂ ਮੈਂ ਵਾਰ ਵਾਰ ਪਰਿਕਰਮਾ ਕਰਦਾ। ਪਰਿਕਰਮਾ ਕਰਨ ਤੋਂ ਭਾਵ ਹੁੰਦਾ ਹੈ ਕਿ ਮੈਂ ਤੁਹਾਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣਾ ਸਰੀਰ ਤੁਹਾਡੇ ਚਰਨਾਂ ਚ ਭੇਟ ਕਰਦਾ ਹਾਂ। ਮੈਂ ਤੁਹਾਨੂੰ ਇੰਨਾ ਮਾਨ ਸਨਮਾਨ ਦਿੰਦਾ ਹਾਂ। ਕਿੰਨਾ ਨੂੰ ਇੰਨਾ ਮਾਨ ਸਨਮਾਨ ਦਈਦਾ ਹੈ? ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਭਾਈ ਗੁਰਮੁਖ ਜੀ ਨੇ ਆ ਕੇ, ਮਹਾਰਾਜ ਜਿਹੜੇ ਪਾਵਨ ਬਚਨ ਆਪ ਜੀ ਦੇ ਸਰਵਣ ਕਰਦੇ ਆ, ਪ੍ਰਭ ਕੀ ਆਦਿ ਆਤਮ ਹਤਾਵੈ, ਇਹਨਾਂ ਬਚਨਾਂ ਤੇ ਚੱਲਣ ਵਾਲੇ ਕੋਈ ਗੁਰਸਿੱਖ ਹੈ? ਤੇ ਮਹਾਰਾਜ ਜੀ ਨੇ ਕਿਹਾ ਸੀ ਹੈ ਤਾਂ ਬੇਨਤੀ ਨੇ, ਪਰ ਗੁਜਰਾਤ ਦੀ ਧਰਤੀ ਤੇ ਭਾਈ ਭਿਖਾਰੀ ਜੀ ਪਾਸ ਭੇਜਿਆ ਸੀ, ਤੇ ਭਾਈ ਭਿਖਾਰੀ ਜੀ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਣ ਵਾਲੇ। ਜਦੋਂ ਜਾ ਕੇ ਦਰਸ਼ਨ ਕੀਤੇ, ਦੱਸਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ ਹੈ, ਚਰਨਾਂ ਤੇ ਨਮਸਕਾਰ ਕੀਤੀ, ਜਲ ਪਾਣੀ ਛਕਾਇਆ। ਇੱਕ ਰਸ ਬਿਰਤੀ ਦੇ ਮਾਲਕ ਨੇ ਬੈਠ ਕੇ ਫਿਰ ਪੱਪੜ ਜਿਹੜਾ ਸੀ ਬਣਨ ਲੱਗੇ। ਇਹ ਦੇਖ ਕਰਕੇ ਭਾਈ ਗੁਰਮੁਖ ਜੀ ਸੋਚਣ ਲੱਗੇ ਕਿ ਇਹ ਜੀਵਨ ਮੁਕਤ ਪੁਰਖ ਹੋਵੇਗਾ ਜਿਹੜਾ ਘਰ ਦੇ ਕੰਮਾਂ ਦੇ ਵਿੱਚ ਵਿਅਸਤ ਹੈ। ਜਦੋਂ ਪੁੱਛ ਲਿਆ, ਕਹਿਣ ਲੱਗੇ ਭਰਾਵਾ ਇਹ ਬਹੁਤ ਜ਼ਰੂਰੀ ਹੈ, ਕੱਲ ਨੂੰ ਕੰਮ ਆਵੇ। ਅਗਲਾ ਦਿਨ ਚੜਿਆ, ਬਰਾਤ ਚੜੀ ਹੈ, ਪੁੱਤਰ ਦੀ ਬਰਾਤ ਸੀ। ਜਦੋਂ ਵਿਆਹ ਕੇ ਕੰਨਿਆ ਘਰ ਲਿਆਇਆ, ਰਾਤ ਨੂੰ ਪੇਟ ਵਿੱਚ ਸੂਲ ਉੱਠੀ, ਪੁੱਤਰ ਚੜਾਈ ਕਰ ਗਿਆ। ਭਾਈ ਭਿਖਾਰੀ ਜੀ ਨੇ ਉਸ ਵੇਲੇ ਉਹੀ ਪੱਪੜ ਵਛਾ ਕਰਕੇ ਸਾਰਿਆਂ ਨੂੰ ਕਿਹਾ ਕਿ ਆਓ ਮਿਲ ਕੇ ਗੁਰਬਾਣੀ ਪੜੀਏ, ਕੀਰਤਨ ਕਰੀਏ। ਜਦੋਂ ਭਾਈ ਗੁਰਮੁਖ ਨੇ ਦੇਖਿਆ, ਭਾਈ ਭਿਖਾਰੀ ਵੱਲ ਦੇਖ ਕੇ ਕਹਿਣ ਲੱਗੇ ਕਿ ਸਿੱਖਾ ਤੈਨੂੰ ਪਤਾ ਸੀ ਕਿ ਇਹ ਸਮਾਂ ਇਹ ਭਾਣਾ ਵਾਪਰਨਾ ਹੈ? ਤੇ ਭਾਈ ਭਿਖਾਰੀ ਜੀ ਨੇ ਕਿਹਾ ਗੁਰੂ ਦੀ ਕਿਰਪਾ ਹੈ। ਸਿੱਖ ਵੀ ਤ੍ਰਿਕਾਲ ਦਰਸ਼ੀ ਹੈ ਨਾ, ਉਹ ਕਹਿੰਦੇ ਨੇ ਗੁਰੂ ਦੀ ਕਿਰਪਾ ਹੈ। ਤੇ ਭਾਈ ਗੁਰਮੁਖ ਜੀ ਕਹਿਣ ਲੱਗੇ ਕਿ ਫਿਰ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਦੇ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਕੀਤੀ? ਤੇ ਭਾਈ ਗੁਰਮੁਖ ਜੀ ਕਹਿੰਦੇ ਸੁਣੀ ਨਹੀਂ ਗਈ? ਤੇ ਭਾਈ ਭਿਖਾਰੀ ਜੀ ਕਹਿੰਦੇ ਬਿਲਕੁਲ ਸੁਣੀ ਹੈ। ਕਹਿੰਦੇ ਪੁੱਤਰ ਤਾਂ ਫਿਰ ਵੀ ਚੜਾਈ ਕਰ ਗਿਆ? ਭਾਈ ਭਿਖਾਰੀ ਜੀ ਕਹਿੰਦੇ ਮੈਂ ਤਾਂ ਇਹ ਕਿਹਾ ਨਹੀਂ ਸੀ ਕਿ ਪੁੱਤਰ ਜਾਵੇ ਨਾ, ਮੈਂ ਤਾਂ ਇਹੋ ਅਰਦਾਸ ਕੀਤੀ ਸੀ ਮਹਾਰਾਜ ਅੱਜ ਸੁਰਤ ਬਿਰਤੀ ਤੁਹਾਡੇ ਚਰਨਾਂ ਵਿੱਚ ਜੁੜੀ ਹੈ, ਕੱਲ ਨੂੰ ਜਦ ਐਸਾ ਭਾਣਾ ਵਾਪਰੇ ਤੇ ਮੈਨੂੰ ਸਮਰੱਥਾ ਦਿਓ ਕਿ ਮੈਂ ਡੋਲਾ ਨਾ ਸੁਰਤ ਕਰਕੇ ਤੁਹਾਡੇ ਚਰਨਾਂ ਨਾਲ ਜੁੜਿਆ ਰਹਾਂ। ਭਾਈ ਗੁਰਮੁਖ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਗੁਰਸਿੱਖਾ ਇੰਨੀ ਉੱਚੀ ਅਵਸਥਾ ਇਹ ਪ੍ਰਾਪਤ ਕਿਸ ਤਰ੍ਹਾਂ ਹੁੰਦੀ ਹੈ? ਤੇ ਭਾਈ ਭਿਖਾਰੀ ਜੀ ਨੇ ਜਿਹੜੇ ਬਚਨ ਕਹੇ ਇਤਿਹਾਸ ਅੰਦਰ ਅੰਕਿਤ ਹਨ, ਤਾਂ ਤੇ ਭੋ ਗੁਰਮੁਖ ਸੁਣ ਲੀਜਾ ਭਾਣਾ ਮਾਨਣ ਮਨ ਥਿਰ ਕੀਜੇ। ਕਹਿਣ ਲੱਗੇ ਗੁਰਮੁਖ ਸੁਣ, ਭਾਣਾ ਜਿਹੜਾ ਹੈ ਉਹ ਮਨ ਟਿਕਾ ਕੇ ਮੰਨਿਆ ਜਾਂਦਾ ਹੈ। ਕਹਿੰਦੇ ਭਾਣਾ ਮੰਨਿਆ ਕਿਸ ਤਰ੍ਹਾਂ ਜਾਂਦਾ ਹੈ? ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨ। ਜਿਹੜੇ ਨਾਮ ਦਾ ਸਿਮਰਨ ਅਭਿਆਸ ਕਰਦੇ, ਸਿਮਰਨ ਦੀ ਕਮਾਈ ਦੇ ਨਾਲ ਤਨ ਦੀ ਹੰਤਾ ਦੂਰ ਕਰ ਦਿੰਦੇ ਨੇ, ਉਹਨਾਂ ਦੇ ਮਨ ਗੁਰੂ ਚਰਨਾਂ ਵਿੱਚ ਟਿਕਦੇ ਨੇ ਤੇ ਟਿਕੇ ਹੋਏ ਮਨ ਹੀ ਭਾਣਾ ਮੰਨ ਸਕਦੇ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਮਹਾਰਾਜ ਕਿਰਪਾ ਕਰਦੇ ਨੇ, ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ। ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ, ਪ੍ਰਭੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਉਹਨਾਂ ਤੋਂ ਅਸੀਂ ਵਾਰਨੇ ਫੇਰਨੇ ਜਾਂਦੇ ਹਾਂ।
ਸਤਿਗੁਰ ਪਿਆਰਾ ਦੇਖਿਆ,
ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਪਿਆਰੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ, ਉਹਨਾਂ ਤੋਂ ਹਉ ਵਾਰੀ ਮੈਂ ਬਲਿਹਾਰ ਜਾਂਦਾ ਹਾਂ। ਸੰਗਤ ਜੀ, ਸ਼ੇਰੇ ਪੰਜਾਬ ਨੇ ਜਦ ਸੁਣਿਆ ਸੀ, ਕਿਸੇ ਨੇ ਦੱਸਿਆ, ਕਹਿੰਦੇ ਕਿ ਤੈਨੂੰ ਮਿਲਣ ਵਾਸਤੇ ਉਹ ਬਜ਼ੁਰਗ ਆ ਰਿਹਾ ਜਿਹਨੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਕਲਗੀਧਰ ਸਾਹਿਬ ਦੇ ਦੀਦਾਰ ਕੀਤੇ। ਤੇ ਸ਼ੇਰੇ ਪੰਜਾਬ ਸੁਣ ਕੇ ਆਪਣੇ ਸਿੰਘਾਸਨ ਤੋਂ ਖੜੇ ਹੋ ਗਏ। ਪਤਾ ਲੱਗਾ ਕਿ 126 ਸਾਲ ਦੀ ਬਜ਼ੁਰਗ ਦੀ ਉਮਰ ਸੀ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਨੇਤਰਾਂ ਨਾਲ ਦੀਦਾਰ ਕੀਤੇ। ਜਦੋਂ ਬਜ਼ੁਰਗ ਆਇਆ, ਸ਼ੇਰੇ ਪੰਜਾਬ ਨੇ ਉਹਨੂੰ ਆਪਣੇ ਸਿੰਘਾਸਨ ਤੇ ਬਿਠਾਇਆ, ਉਹਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ ਤੇ ਨੇਤਰਾਂ ਦੇ ਨੀਰ ਦੇ ਨਾਲ ਉਹਦੇ ਚਰਨ ਭਿਉਂ ਦਿੱਤੇ। ਫਿਰ ਉੱਠ ਕੇ ਸ਼ੇਰੇ ਪੰਜਾਬ ਨੇ ਬਜ਼ੁਰਗ ਦੇ ਨੇਤਰ ਚੁੰਮੇ, ਕਹਿਣ ਲੱਗਾ ਸਿੱਖਾ ਮੈਂ ਤੇਰੇ ਤੋਂ ਸਦਕੇ ਹਾਂ, ਮੈਂ ਤੇਰੇ ਤੋਂ ਬਲਿਹਾਰ ਨਹੀਂ ਜਾਂਦਾ ਕੁਰਬਾਨ ਜਾਂਦਾ। ਇਹਨਾਂ ਨੇਤਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕੀਤੇ ਨੇ। ਉਸ ਸਮੇਂ ਪੁੱਛਿਆ ਤੇਰਾ ਗੁਜ਼ਾਰਾ, ਪਤਾ ਲੱਗਾ ਬੜਾ ਮੁਸ਼ਕਲ ਹੈ। ਉਸ ਸਮੇਂ ਕਹਿ ਕੇ ਤੇ ਉਸ ਬਜ਼ੁਰਗ ਦੇ ਅੱਗੇ ਸੰਤਾਨ ਦੇ ਨਾਂ ਬਹੁਤੀ ਜ਼ਮੀਨ ਜਾਇਦਾਦ ਲਵਾ ਦਿੱਤੀ ਸੀ, ਐਸਾ ਸੀ ਉਹਨਾਂ ਦਾ ਵਿਸ਼ਾਲ ਹਿਰਦਾ। ਸਤਿਗੁਰੂ ਵੀ ਫਰਮਾਉਂਦੇ ਹਨ, ਜਿਨ੍ਹਾਂ ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਪਿਆਰੇ ਸਤਿਗੁਰਾਂ ਨੂੰ ਦੇਖਿਆ, ਦਰਸ਼ਨ ਕੀਤੇ ਹਨ, ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ।
ਗੁਰ ਕੀਤੀ ਚਾਕਰੀ,
ਜਿਨ੍ਹਾਂ ਨੇ ਗੁਰਾਂ ਦੀ ਚਾਕਰੀ ਸੇਵਾ ਕੀਤੀ ਹੈ,
ਸਦ ਬਲਿਹਾਰੀ,
ਉਹਨਾਂ ਤੋਂ ਸਦਾ ਅਸੀਂ ਬਲਿਹਾਰ ਜਾਂਦੇ ਹਾਂ।
ਹਰ ਹਰ ਤੇਰਾ ਨਾਮ ਹੈ,
ਹਰੀ ਪਰਮਾਤਮਾ ਦਾ ਹਰਿਆ ਭਰਿਆ ਕਰਨ ਵਾਲਾ ਜੋ ਹਰੀ ਹੈ, ਉਸ ਦਾ ਨਾਮ ਜੋ ਹੈ
ਦੁੱਖ ਮੇਟਣ ਹਾਰਾ,
ਸਾਰੇ ਦੁੱਖਾਂ ਨੂੰ ਮੇਟਣ ਵਾਲਾ, ਨਾਸ਼ ਕਰਨ ਵਾਲਾ ਹੈ।
ਗੁਰ ਸੇਵਾ ਤੇ ਪਾਈਐ,
ਅੰਮ੍ਰਿਤ ਰੂਪੀ ਨਾਮ ਮਿਲਦਾ ਕਿਸ ਤਰ੍ਹਾਂ ਹੈ? ਗੁਰ ਸੇਵਾ ਤੇ ਪਾਈਐ, ਸਤਿਗੁਰਾਂ ਦੀ ਸੇਵਾ ਕਰਕੇ, ਸੰਗਤ ਦੀ ਸੇਵਾ ਕਰਕੇ ਅੰਮ੍ਰਿਤ ਰੂਪੀ ਨਾਮ ਹਿਰਦੇ ਰੂਪ ਭਾਂਡੇ ਵਿੱਚ ਟਿਕਦਾ ਹੈ। ਜਿਸ ਤਰ੍ਹਾਂ ਕੋਈ ਵਸਤੂ ਟਿਕਾਉਣ ਵਾਸਤੇ ਬਰਤਨ ਚਾਹੀਦਾ ਹੈ ਨਾ, ਸੰਗਤ ਜੀ ਅੰਮ੍ਰਿਤ ਰੂਪੀ ਨਾਮ ਵੀ ਉੱਥੇ ਟਿਕਦਾ ਹੈ ਜਿਨ੍ਹਾਂ ਨੇ ਸਰੀਰ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਕਾਰਨ ਪਤਾ ਕੀ ਹੈ? ਸੇਵਾ ਕਰਨ ਦੇ ਨਾਲ ਅੰਦਰ ਆਉਂਦੀ ਹੈ ਨਿਮਰਤਾ, ਤੇ ਨਿਮਰਤਾ ਵਾਲਾ ਹਿਰਦਾ ਹੀ ਨਾਮ ਨੂੰ ਟਿਕਾ ਸਕਦਾ ਹੈ। ਨਹੀਂ ਤਾਂ ਹਾਉ ਹਾਉ ਮੈਂ ਇੰਨਾ ਕੁਝ ਕਰ ਸਕਦਾ, ਮੈਂ ਇੰਨਾ ਕੁਝ ਕੀਤਾ। ਗੁਰਦੇਵ ਕਹਿੰਦੇ ਹਨ, ਨਾਮ ਰੂਪੀ ਅੰਮ੍ਰਿਤ ਮਿਲਦਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰਾਂ ਦੀ ਸੇਵਾ ਕੀਤੀ ਹੈ।
ਗੁਰਮੁਖ ਨੇ ਸਤਾਰਾ,
ਜਿਨ੍ਹਾਂ ਨੂੰ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਇਆ, ਉਹਨਾਂ ਗੁਰਮੁਖਾਂ ਦਾ ਹੀ ਸੰਸਾਰ ਤੋਂ ਤਰਨਾ ਹੋਇਆ, ਉਹੀ ਇਸ ਸੰਸਾਰ ਤੋਂ ਤਰੇ ਹਨ।
ਜੋ ਹਰ ਨਾਮ ਧਿਆਏਂਦੇ,
ਜਿਹੜੇ ਗੁਰਸਿੱਖ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ,
ਇਹ ਜਨ ਪਰਵਾਨਾ,
ਉਹ ਜਨ ਉਹ ਪਿਆਰੇ ਪਰਵਾਨ ਨੀਕ ਹਨ।
ਨਾਨਕ ਵਾਰਿਆ,
ਉਹਨਾਂ ਤੋਂ ਮੈਂ ਸਭ ਕੇ ਵਾਰਨੇ ਜਾਂਦਾ ਹਾਂ।
ਸਦਾ ਸਦਾ ਕੁਰਬਾਨਾ,
ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ।
ਸਾਹਰ ਤੇਰੀ ਉਸਤਤ ਹੈ,
ਪ੍ਰਭੂ ਪਰਮਾਤਮਾ ਦੀ ਉਸਤਤ ਹੈ।
ਜੋ ਹਰ ਪ੍ਰਭ ਭਾਵੈ,
ਹਰੀ ਪ੍ਰਭੂ ਨੂੰ ਭਾ ਜਾਵੇ, ਉਹ ਵੀ ਉਸਤਤ ਕੀਤੀ ਉਹਨੂੰ ਚੰਗੀ ਲੱਗਦੀ ਹੈ ਜਿਹੜੀ ਹਰੀ ਪ੍ਰਭੂ ਨੂੰ ਭਾਉਂਦੀ ਹੈ ਤੇ ਕਿਹੜੀ ਭਾਉਂਦੀ ਹੈ ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਨੇ ਜਿਹੜੇ ਉਹਦੇ ਹੁਕਮ ਵਿੱਚ ਰਹਿ ਕੇ ਕਾਰ ਕਰਦੇ ਹਨ ਉਹਨਾਂ ਦੀ ਕੀਤੀ ਹੋਈ ਉਸਤਤ ਹਰੀ ਨੂੰ ਭਾਉਂਦੀ। ਕਈ ਵਾਰੀ ਪਤਾ ਕੀ ਹੁੰਦਾ ਹੈ ਬੰਦਾ ਕਿਸੇ ਦੇ ਸਾਹਮਣੇ ਆ ਕੇ ਉਹਨੂੰ ਖੁਸ਼ ਕਰਨ ਵਾਸਤੇ ਉਹਦੀ ਝੂਠੀ ਖੁਸ਼ਾਮਦ ਕਰਦਾ ਹੈ ਪਰ ਜਿਹਦੀ ਖੁਸ਼ਾਮਦ ਹੋ ਰਹੀ ਹੋਵੇ ਜੇ ਉਹਨੂੰ ਪਤਾ ਹੋਵੇ ਕਿ ਪਿੱਠ ਪਿੱਛੋਂ ਤਾਂ ਮੇਰੇ ਸਾਰੇ ਕੰਮ ਵਿਗਾੜਦਾ ਮੈਨੂੰ ਕਈ ਤਰ੍ਹਾਂ ਦੇ ਉਲਾਂਭੇ ਦਿੰਦਾ ਹੈ ਤੇ ਇਹ ਜਿਹੜਾ ਮੇਰਾ ਪਿਆਰਾ ਹੈ ਉਹਦੀ ਕੀਤੀ ਹੋਈ ਉਸਤਤ ਮੁੱਖ ਦੇ ਉੱਤੇ ਭਾਵਦੀ ਨਹੀਂ। ਇਸੇ ਤਰ੍ਹਾਂ ਉਹਨਾਂ ਦੀ ਕੀਤੀ ਹੋਈ ਉਸਤਤ ਹਰੀ ਨੂੰ ਭਾਵਦੀ ਹੈ ਜਿਹੜੇ ਉਹਦੇ ਭਾਣੇ ਵਿੱਚ ਹੁਕਮ ਵਿੱਚ ਰਜਾ ਵਿੱਚ ਚੱਲਦੇ ਹਨ।
ਜੋ ਗੁਰਮੁਖ ਪਿਆਰਾ ਸੁਣ ਦੇ
ਜਿਹੜੇ ਗੁਰਸਿੱਖ ਪਿਆਰੇ ਗੁਰਾਂ ਦੇ ਮੁੱਖ ਦੁਆਰਾ ਉਪਦੇਸ਼ ਲੈ ਕੇ ਪਿਆਰੇ ਹਰੀ ਨੂੰ ਸੇਵਦੇ ਹਨ
ਨਹਾਰ ਫਲ ਪਾਵੇ
ਉਹਨਾਂ ਨੂੰ ਹਰੀ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਰੂਪੀ ਫਲ ਪਾ ਦਿੰਦੇ ਹਨ।
ਜਿੰਨਾ ਹਰ ਸਿੱਧੀ ਤਿਰਹੜੀ
ਜਿੰਨਾ ਦੀ ਹਰੀ ਦੇ ਨਾਲ ਤਿਰਹੜੀ ਤੋਂ ਭਾਵ ਪ੍ਰੀਤੀ ਹੈ
ਜਿੰਨਾ ਜੀ ਪ੍ਰਭ ਨਾਲੇ
ਹਿਰਦੇ ਕਰਕੇ ਪ੍ਰਭੂ ਦੇ ਨਾਲ ਰਹਿੰਦੇ ਨੇ। ਕੌਣ ਜਿਹੜੇ ਹਰੀ ਪ੍ਰਭੂ ਦੇ ਨਾਲ ਪ੍ਰੇਮ ਕਰਦੇ ਨੇ ਤੇ ਸਤਿਗੁਰੂ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਬਹੁਤਾ ਕੋਈ ਸੋਹਣਾ ਹੋਵੇ ਬੜਾ ਚਤਰ ਹੋਵੇ ਚੰਗੀ ਕੁੱਲ ਵਾਲਾ ਵੀ ਹੋਵੇ ਬੜੀਆਂ ਗਿਆਨ ਦੀਆਂ ਗੱਲਾਂ ਮੂੰਹੋਂ ਸੁਣਾਉਂਦਾ ਹੋਵੇ ਪਰ ਗੁਰਦੇਵ ਕਹਿੰਦੇ ਜੇ ਇਹਨਾਂ ਇੰਨੇ ਗੁਣ ਹਨ ਤੇ ਇਹਨਾਂ ਗੁਣਾਂ ਦਾ ਵੀ ਕੋਈ ਲਾਭ ਨਹੀਂ ਜੇ ਮਨ ਕਰਕੇ ਪ੍ਰਭੂ ਨਾਲ ਪ੍ਰੀਤੀ ਨਹੀਂ ਪਾਈ ਪ੍ਰੇਮ ਹੀ ਨਹੀਂ ਕੀਤਾ। ਅਤ ਸੁੰਦਰ ਕੁਲੀਨ ਚਤੁਰ ਮੁਖ ਮਿਆਨੇ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰਭੂ ਨਾਲ ਪ੍ਰੀਤੀ ਨਹੀਂ ਪ੍ਰੇਮ ਨਹੀਂ ਤੇ ਫਿਰ ਗੁਰਦੇਵ ਕਹਿੰਦੇ ਉਹ ਤਾਂ ਮੁਰਦਾ ਹੈ ਉਹ ਤਾਂ ਮੁਰਦਿਆਂ ਦੇ ਤੁਲ ਹੈ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਪਾਂ ਸ੍ਰੀ ਰਾਗ ਅੰਦਰ ਪੜ੍ਹਦੇ ਹਾਂ। ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਬਖਸ਼ਣ ਹਾਰ। ਐ ਮਨਾ ਪ੍ਰਭੂ ਨਾਲ ਪ੍ਰੇਮ ਕੀਤੇ ਤੂੰ ਬਿਨਾਂ ਤੂੰ ਛੁੱਟ ਨਹੀਂ ਸਕਦਾ ਇਸ ਆਵਾਗਾਉਣ ਦੇ ਚੱਕਰ ਤੋਂ ਤੂੰ ਵੱਜ ਨਹੀਂ ਸਕਦਾ ਛੁੱਟੇਂਗਾ ਹੀ ਤਾਂ ਜੇ ਮਨ ਕਰਕੇ ਪ੍ਰਭੂ ਨਾਲ ਪ੍ਰੀਤੀ ਕਰੇਗਾ ਪ੍ਰੇਮ ਕਰੇਗਾ। ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਪ੍ਰੇਮੀ ਦੀ ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਹਨ ਕਿ ਜਿਸ ਤਰ੍ਹਾਂ ਕੌਲ ਦੇ ਫੁੱਲ ਦੀ ਪ੍ਰੀਤੀ ਪਾਣੀ ਦੇ ਨਾਲ ਹੈ ਜਿਸ ਤਰ੍ਹਾਂ ਮੱਛੀ ਦੀ ਪ੍ਰੀਤੀ ਪਾਣੀ ਦੇ ਨਾਲ ਹੈ ਜਿਸ ਤਰ੍ਹਾਂ ਚਾਤ੍ਰਿਕ ਵਧੀਆ ਸ਼ਾਂਤੀ ਬੂੰਦ ਨਾਲ ਪ੍ਰੇਮ ਕਰਦਾ ਹੈ ਜਿਸ ਤਰ੍ਹਾਂ ਦੁੱਧ ਦੀ ਅਤੇ ਪਾਣੀ ਦੀ ਪ੍ਰੀਤੀ ਹੈ ਜਿਸ ਤਰ੍ਹਾਂ ਚੱਕਵੀ ਸੂਰਜ ਨਾਲ ਪ੍ਰੇਮ ਕਰਦੀ ਹੈ। ਐ ਮਨਾ ਇਹਨਾਂ ਤੋਂ ਕੁਝ ਸਿੱਖ ਲੈ ਇਸ ਤਰ੍ਹਾਂ ਦਾ ਪ੍ਰੇਮ ਕਰ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਇਹਨਾਂ ਦੀਆਂ ਉਦਾਹਰਨਾਂ ਦੇ ਕੇ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਪ੍ਰੇਮ ਕਰਦੇ ਹਨ ਪਰ ਇਹ ਇੱਕੰਗੀ ਪ੍ਰੇਮ ਹੋ ਸਕਦਾ ਹੈ। ਜੇ ਕੌਲ ਦੇ ਫੁੱਲ ਨੇ ਪਾਣੀ ਨਾਲ ਪ੍ਰੀਤੀ ਕੀਤੀ ਹੈ ਇਹ ਤਾਂ ਪਾਣੀ ਕੌਲ ਦੇ ਫੁੱਲ ਨਾਲ ਪ੍ਰੇਮ ਨਹੀਂ ਕਰਦਾ। ਇਸੇ ਤਰ੍ਹਾਂ ਜੇ ਚੱਕਵੀ ਦੀ ਸੂਰਜ ਨਾਲ ਪ੍ਰੀਤੀ ਹੈ ਤੇ ਕਦੇ ਸੂਰਜ ਚੱਕਵੀ ਨਾਲ ਪ੍ਰੇਮ ਨਹੀਂ ਕਰੇਗਾ। ਜੇ ਸ਼ਾਂਤੀ ਬੂੰਦ ਨਾਲ ਪ੍ਰੀਤੀ ਹੈ ਇਸੇ ਤਰ੍ਹਾਂ ਚੱਕਵੇ ਦੀ ਬਬੀਹੇ ਦੀ ਤੇ ਜਿਹੜਾ ਸ਼ਾਂਤੀ ਬੂੰਦ ਮੀਂਹ ਦਾ ਪਾਣੀ ਕਦੇ ਪ੍ਰੀਤੀ ਨਹੀਂ ਕਰਦਾ ਬਬੀਹੇ ਨਾਲ। ਇਹ ਦੁਨਿਆਵੀ ਪ੍ਰੀਤੀਆਂ ਨੇ ਪਰ ਗੁਰੂ ਦੇ ਸਿੱਖ ਦੀ ਪ੍ਰੀਤੀ ਜਿਹੜੀ ਹੈ ਉਹ ਗੁਰੂ ਦੇ ਨਾਲ ਪਰਲੋਕ ਵਿੱਚ ਵੀ ਨਿਭਦੀ ਹੈ। ਤੀਰ ਮੁਰੀ ਤਾਂ ਪਿਰਹੜੀ ਉਹ ਨਿਭ ਹੈ ਨਾਲ। ਇੱਥੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਸੇ ਪ੍ਰਕਾਰ ਸਾ ਹਰ ਤੇਰੀ ਉਸਤਤ ਹੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ ਜਿਨ੍ਹਾਂ ਨੇ ਹਰੀ ਨਾਲ ਪ੍ਰੀਤੀ ਕੀਤੀ ਹੈ ਉਹ ਮਨ ਕਰਕੇ ਪ੍ਰਭੂ ਦੇ ਨੇੜੇ ਹੋਏ ਹਨ।
ਜਪ ਜਪ ਪਿਆਰਾ ਜੀਵ ਦੇ
ਪਿਆਰੇ ਪ੍ਰਭੂ ਨੂੰ ਜਪਦੇ ਹਨ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਜਿਉਂਦੇ ਹਨ।
ਹਰ ਨਾਮ ਸੰਭਾਲੇ
ਹਮੇਸ਼ਾ ਪ੍ਰਭੂ ਦਾ ਨਾਮ ਹੀ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ। ਆਖਾਂ ਜੀਵਾਂ ਵਿਸਰੇ ਮਰ ਜਾਓ ਐਸੀ ਉਹਨਾਂ ਦੀ ਅਵਸਥਾ ਹੈ।
ਜਿਨ੍ਹਾਂ ਗੁਰਮੁਖ ਪਿਆਰਾ ਸੇਵਿਆ
ਜਿਨ੍ਹਾਂ ਗੁਰਮੁਖਾਂ ਨੇ ਪਿਆਰੇ ਹਰੀ ਨੂੰ ਸੇਵਿਆ ਜਪਿਆ ਹੈ।
ਜਿਨ੍ਹਾਂ ਕਉ ਘੁੰਮ ਜਾਇਆ
ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਫੇਰਨੇ ਵਾਰਨੇ ਜਾਂਦਾ ਹਾਂ।
ਆਪ ਛੁੱਟੇ ਪਰਿਵਾਰ ਸਿਓ
ਨਾਮ ਜਪਣ ਵਾਲੇ ਨਾਮ ਜਪ ਕੇ ਬੰਦਗੀ ਕਰਕੇ ਆਪ ਵੀ ਛੁੱਟ ਗਏ ਅਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਕ ਸੰਬੰਧੀ ਉਹ ਵੀ ਛੁੱਟ ਗਏ
ਸਭ ਜਗਤ ਛਡਾਇਆ
ਜਿਹੜਾ ਉਹਨਾਂ ਦੀ ਸ਼ਰਨ ਜਾਂਦਾ ਹੈ ਉਹ ਵੀ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਉਹ ਨਾਮ ਜਪਣ ਵਾਲੇ ਆਪ ਵੀ ਕਰਦੇ ਉਹਨਾਂ ਦੇ ਪਰਿਵਾਰ ਦੇ ਜੀਵ ਵੀ ਤਰੇ ਹਨ ਅਤੇ ਸੰਗੀ ਸਾਥੀ ਵੀ ਤਰੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਨਾਮ ਜਪਣ ਵਾਲੀ ਵੀ ਰਾਜਾ ਜਨਕ ਜਦੋਂ ਪਰਲੋਕ ਨੂੰ ਜਾ ਰਿਹਾ ਸੀ ਤੇ ਨਰਕਾਂ ਦੇ ਵਿੱਚ ਬਹੁਤਾ ਚੀਰ ਝੰਡਿਆੜਾ ਕੰਨਾਂ ਦੇ ਵਿੱਚ ਸੁਣਿਆ ਤੇ ਉਸ ਵੇਲੇ ਜਦ ਪੁੱਛਿਆ ਸੀ ਤੇ ਪਤਾ ਲੱਗਾ ਕਿ ਨਰਕਾਂ ਦੇ ਵਿੱਚ ਪਾਪੀਆਂ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਤੇ ਇੰਨਾ ਹਿਰਦਾ ਦਿਆਲੂ ਹੋਇਆ ਕਿ ਨਾਮ ਪਲੜੇ ਦੇ ਵਿੱਚ ਪਵਾ ਕੇ ਨਾਮ ਦੇ ਬਦਲੇ ਸਾਰੇ ਨਰਕ ਵੀ ਵਿਹਲੇ ਕਰਾ ਲਏ ਸਨ ਖਾਲੀ ਕਰਾ ਦਿੱਤੇ ਸਨ ਇਹ ਨਾਮ ਜਪਣ ਵਾਲਿਆਂ ਦੇ ਵਿੱਚ ਬਖਸ਼ਿਸ਼ਾਂ ਨੇ ਇਹ ਨਾਮ ਜਪਣ ਵਾਲਿਆਂ ਦਾ ਇੰਨਾ ਪ੍ਰਤਾਪ ਹੈ ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਉਹ ਆਪ ਛੁੱਟੇ ਪਰਿਵਾਰ ਸੀ ਉਹ ਆਪ ਵੀ ਛੁੱਟੇ ਹਨ ਬੰਧਨਾਂ ਤੋਂ ਮੁਕਤ ਨੇ ਉਹਨਾਂ ਦਾ ਪਰਿਵਾਰ ਵੀ ਛੁੱਟ ਗਿਆ ਜਦ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਨਰਸਿੰਘ ਰੂਪ ਧਾਰਿਆ ਸੀ ਤੇ ਉਸ ਵੇਲੇ ਭਗਤ ਪ੍ਰਹਿਲਾਦ ਜੀ ਨੇ ਬੇਨਤੀਆਂ ਕਰਕੇ ਆਪਣੇ ਪਿਤਾ ਹਰਨਾਕਸ਼ ਜੀ ਦਾ ਜ਼ਿਕਰ ਆਇਆ ਤੇ ਬੈਂਤ ਸੀ ਉਹਦਾ ਵੀ ਉਧਾਰ ਕਰਾ ਦਿੱਤਾ ਸੀ ਕਿ ਮਹਾਰਾਜ ਹੈ ਤਾਂ ਮੇਰਾ ਪਿਤਾ ਹੀ ਨਾ ਕਿਰਪਾ ਕਰਕੇ ਇਹਦਾ ਵੀ ਪਾਰ ਉਤਾਰਾ ਕਰ ਦੋ ਗੁਰਦੇਵ ਕਹਿੰਦੇ ਨੇ ਸਭ ਜਗਤ ਛਡਾਇਆ ਉਹ ਸਾਰੀ ਜਗਤ ਨੂੰ ਛਡਾ ਦਿੰਦੇ ਨੇ ਮੁਕਤ ਕਰਾਉਂਦੇ ਹਨ
ਹੋਰ ਪਿਆਰ ਹਰ ਸੇਵਿਆ
ਪਿਆਰੇ ਸਤਿਗੁਰਾਂ ਨੇ ਹਰੀ ਨੂੰ ਸੇਵਿਆ ਹੈ
ਹੋਰ ਧੰਨ ਗੁਰ ਧੰਨ
ਗੁਰੂ ਧੰਨਤਾ ਦੇ ਯੋਗ ਹੈ ਉਸ ਗੁਰੂ ਤੋਂ ਕੁਰਬਾਨ ਜਾਂਦੇ ਹਨ ਕਿੰਨਾ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਦੇ ਪਾਸ ਜਾ ਕੇ ਗੁਰਸਿੱਖਾਂ ਨੇ ਹਰੀ ਨੂੰ ਸੇਵਿਆ ਜੋ ਸਤਿਗੁਰੂ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਦੇ ਉਹਦਾ ਨਾਮ ਜਪਣ ਵਾਸਤੇ ਉਪਦੇਸ਼ ਦਿੰਦੇ ਨੇ ਐਸੇ ਸਤਿਗੁਰਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਉਹ ਸਤਿਗੁਰੂ ਧੰਨ ਹਨ
ਗੁਰ ਮਾਰ ਮਾਰ ਦੱਸਿਆ
ਨੇ ਹਰੀ ਦੀ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਹੈ
ਹੋਰ ਪੁੰਨ ਵੱਡ ਪੁੰਨ
ਗੁਰਾਂ ਦਾ ਪੁੰਨਾਂ ਵਿੱਚੋਂ ਸ਼੍ਰੋਮਣੀ ਪੁੰਨ ਹੈ ਸਭ ਤੋਂ ਵੱਡਾ ਪੁੰਨ ਹੈ ਸਤਿਗੁਰਾਂ ਨੇ ਸਾਡੇ ਤੇ ਕੀਤਾ ਕਿਹੜਾ ਗੁਰ ਹਰ ਮਾਰਗ ਦੱਸਿਆ ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਹੋਰ ਹੋਰ ਰਸਤੇ ਤਾਂ ਬਹੁਤ ਲੋਕ ਦੱਸਦੇ ਨੇ ਕਿ ਫਲਾਣੀ ਥਾਂ ਚਲੇ ਜਾਓ ਆਹ ਮਿਲੇਗਾ ਉਧਰ ਜਾਓ ਆਹ ਮਿਲੇਗਾ ਪਰ ਸਤਿਗੁਰਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਗੁਰ ਹਰ ਮਾਰਗ ਦੱਸਿਆ ਗੁਰਾਂ ਨੇ ਸਾਨੂੰ ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਜੋ ਹੈ ਉਹ ਦਿੱਤਾ ਹੈ ਉਹ ਰਸਤਾ ਦੱਸਿਆ ਹੈ ਇਸ ਲਈ ਗੁਰੂ ਦਾ ਪੁੰਨਾਂ ਵਿੱਚੋਂ ਸਭ ਤੋਂ ਵੱਡਾ ਪੁੰਨ ਹੈ ਸਾਡੇ ਤੇ
ਗੁਰਸਿੱਖ ਗੁਰ ਸੇਵਦੇ
ਜਿਹੜੇ ਗੁਰਸਿੱਖ ਪਿਆਰੇ ਗੁਰਾਂ ਨੂੰ ਸੇਵਦੇ ਜਪਦੇ ਹਨ
ਪੁੰਨ ਪ੍ਰਾਣੀ
ਉਹ ਪ੍ਰਾਣੀ ਉਹ ਗੁਰਸਿੱਖ ਪੁੰਨ ਤੋਂ ਭਾਵ ਹੈ ਬੜੇ ਪਵਿੱਤਰ ਹਨ
ਜਨ ਨਾਨਕ ਤਿੰਨ ਕਉ ਵਾਰਿਆ
ਕਥਨ ਕਰਦੇ ਹਨ ਕਿ ਮੈਂ ਉਹਨਾਂ ਤੋਂ ਸਦਕੇ ਵਾਰਨੇ ਜਾਂਦਾ ਹਾਂ
ਸਦਾ ਸਦਾ ਕੁਰਬਾਨੀ
ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ
ਗੁਰਮੁਖ ਸਖੀ ਸਹੇਲੀਆ
ਜਿਹਨਾਂ ਗੁਰਸਿੱਖਾਂ ਨੇ ਗੁਰਮੁਖ ਬਣੇ ਹਨ ਸ਼ਰਧਾ ਕਰਕੇ ਸਖੀਆਂ ਬਣੀਆਂ ਨੇ ਪ੍ਰੇਮ ਕਰਕੇ ਪ੍ਰਭੂ ਦੀਆਂ ਸਹੇਲੀਆਂ ਬਣੀਆਂ ਹਨ
ਆਪ ਹਰ ਭਾਈਆ
ਉਹ ਸਖੀਆਂ ਉਹ ਜੀਵ ਰੂਪ ਇਸਤਰੀਆਂ ਹਰੀ ਪਰਮਾਤਮਾ ਨੂੰ ਭਾ ਗਈਆਂ ਚੰਗੀ ਲੱਗੀਆਂ ਹਨ
ਹਰ ਦਰਗਹ ਤਨਾਈਆ
ਉਹਨਾਂ ਨੂੰ ਫਿਰ ਪ੍ਰਭੂ ਨੇ ਦਰਗਾਹ ਦਰਗਹ ਤੋਂ ਭਾਵ ਸੱਚਖੰਡ ਰੂਪੀ ਅਸਥਾਨ ਤੇ ਉਹਨਾਂ ਨੂੰ ਜਸ ਰੂਪ ਪੋਸ਼ਾਕ ਪਹਿਨਾਈ ਹੈ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੋਪਾਲ ਪਾਂਧੇ ਨੇ ਇਹ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਦਰਗਾਹ ਵਿੱਚ ਕਿਸ ਤਰ੍ਹਾਂ ਮਾਨ ਸਨਮਾਨ ਹੁੰਦਾ ਹੈ ਤੇ ਸਤਿਗੁਰਾਂ ਨੇ ਸ੍ਰੀ ਰਾਗ ਅੰਦਰ ਪਾਵਨ ਉਪਦੇਸ਼ ਦਿੱਤਾ ਸੀ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਐ ਤਿੱਥੇ ਹੋਏ ਸੱਚਾ ਨਿਸ਼ਾਨ ਅੱਗੇ ਪ੍ਰਮਾਣ ਦਿੱਤਾ ਸੀ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਦਾ ਸੱਚਾ ਨਾਮ ਹੈ ਉਹਨਾਂ ਦੇ ਮੁਖ ਦੇ ਉੱਤੇ ਜਸ ਰੂਪ ਟਿੱਕੇ ਪ੍ਰਲੋਕ ਵਿੱਚ ਲੱਗਦੇ ਸੱਚਖੰਡ ਵਿੱਚ ਲੱਗਦੇ ਹਨ ਰੇਹ ਦਰਗਹਿ ਕਹਿ ਨਾ ਕੋਈ ਆਉ ਬੈਠ ਆਦਰ ਸੁਖ ਦੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਦਰਗਹ ਪੈ ਨਾਈ, ਜਿਹੜੀਆਂ ਡਰ ਨਾਲ ਹੈ ਇਸੇ ਤਰ੍ਹਾਂ ਅੰਦਰ, ਤੇ ਗਹਿ ਨਾਮ ਹੈ ਜਗ੍ਹਾ ਦਾ। ਇਸੇ ਤਰ੍ਹਾਂ ਜਿਹੜੀ ਤੁਰਿਆ ਪਦ ਰੂਪੀ ਅਵਸਥਾ ਦੇ ਵਿੱਚ ਬ੍ਰਹਮ ਗਿਆਨ ਰੂਪੀ ਸਰੋਤੇ ਉਹਨਾਂ ਨੂੰ ਪਹਿਨਾਏ ਗਏ, ਜਾਂ ਸੱਚਖੰਡ ਰੂਪੀ ਦਰਗਾਹ ਦੇ ਵਿੱਚ ਭਗਤੀ ਰੂਪੀ ਸਰੂਪ ਉਹਨਾਂ ਨੂੰ ਬਖਸ਼ਿਸ਼ ਹੋਏ ਹਨ।
ਹਰੇ ਆਪ ਗੱਲ ਲਾਈ
ਰੂਪ ਸਖੀਆਂ ਸਹੇਲੀਆਂ ਪ੍ਰਭੂ ਨੇ ਆਪਣੇ ਸਰੂਪ ਵਿੱਚ ਅਭੇਦ ਕਰਨ ਰੂਪੀ ਗੱਲ ਦੇ ਨਾਲ ਲਾ ਲਈਆਂ।
ਗੁਰਮੁਖ ਨਾਮ ਧਿਆਈਂਦੇ,
ਗੁਰਸਿੱਖ ਗੁਰਮੁਖ ਬਣ ਕੇ ਨਾਮ ਧਿਆਉਂਦੇ ਹਨ।
ਦਰਸ਼ਨ ਦੀਜੈ,
ਮੇਰੇ ਤੇ ਕਿਰਪਾ ਕਰੋ, ਮੈਨੂੰ ਉਹਨਾਂ ਦੇ ਦਰਸ਼ਨ ਦੇਣੇ ਕਰੋ। ਅਰਦਾਸ ਵੀ ਆਪਾਂ ਰੋਜ਼ ਬੇਨਤੀ ਕਰਦੇ ਹਾਂ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਜੋ ਗੁਰਮੁਖ ਨਾਮ ਧਿਆਏਂਦੇ ਤਿੰਨ ਦਰਸ਼ਨ ਦੀਜੈ, ਮੈਨੂੰ ਉਹਨਾਂ ਦੇ ਦਰਸ਼ਨ ਦਵੋ ਜਿਹੜੇ ਗੁਰਮੁਖ ਆਪ ਜੀ ਦੇ ਨਾਮ ਨੂੰ ਹਮੇਸ਼ਾ ਅੱਠੇ ਪੈਰ ਧਿਆਉਂਦੇ ਹਨ।
ਹਮ ਤਿੰਨ ਤੇ ਚਰਨ ਪਖਾਲ ਦੇ,
ਗੁਰਸਿੱਖਾਂ ਦੇ ਮੈਂ ਚਰਨਾਂ ਨੂੰ ਧੋਣਾ ਕਰਾਂ।
ਧੂੜ ਘੋਲ ਘੋਲ ਪੀ
ਜਾਏ, ਉਹਨਾਂ ਦੇ ਚਰਨਾਂ ਦੀ ਧੂੜ ਘੋਲ ਘੋਲ ਕੇ ਪੀਣਾ ਕਰਾਂ। ਇਸੇ ਤਰ੍ਹਾਂ ਹਮ ਤਿੰਨ ਕੇ ਚਰਨ ਪਖਾਲ ਦੇ, ਉਹਨਾਂ ਦੇ ਚਰਨਾਂ ਦਾ ਮੈਂ ਪੱਖ ਕਰਦਾ ਹਾਂ। ਧੂੜ ਘੋਲ ਘੋਲ ਪੀਜਾ ਤੇ ਦੇਹ ਅਭਿਆਸ ਨੂੰ, ਉਹਨਾਂ ਤੋਂ ਮੈਂ ਸਦ ਕੇ ਜਾਂਦਾ ਹਾਂ, ਬਲਿਹਾਰਨੇ ਜਾਂਦਾ, ਕੁਰਬਾਨ ਜਾਂਦਾ ਹਾਂ, ਅਤੇ ਸ਼ਰਧਾ ਰੂਪੀ ਜਿਹੜੀ ਧੂੜੀ ਹੈ ਸੋ ਉਹ ਰੱਖਣੀ ਰੂਪ ਮੈਂ ਧੂੜ ਨੂੰ ਘੋਲ ਕੇ ਪੀਂਦਾ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ।
ਸੁਪਾਰੀ ਖਾਧੀਆਂ,
ਇਹਨਾਂ ਪਾਵਨ ਸ਼ਬਦਾਂ ਰਾਹੀਂ ਸਤਿਗੁਰੂ ਮਨਮੁੱਖਾਂ ਦੀ ਦਸ਼ਾ ਬਿਆਨ ਕਰਦੇ। ਜਿਹੜੇ ਲੋਕ ਕਹਿੰਦੇ ਹਨ ਕਿ ਪਾਨ ਖਾ ਕੇ, ਸੁਪਾਰੀਆਂ ਖਾ ਕੇ, ਬੀੜੀਆਂ ਪੀ ਕੇ, ਸ਼ਰਾਬਾਂ ਪੀ ਕੇ, ਕੁਸੰਗਤ ਕਰਕੇ ਕਿ ਇੱਥੇ ਆਨੰਦ ਲਓ, ਅੱਗਾ ਕਿੰਨੇ ਦੇਖਿਆ, ਸਤਿਗੁਰੂ ਅੱਗਾ ਦਿਖਾ ਰਹੇ ਹਨ। ਗੁਰਦੇਵ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਪਾਨ ਸੁਪਾਰੀ ਖਾਂਦੀਆਂ ਹਨ,
ਮੁੱਖ ਬੀੜੀਆਂ ਲਾਈਆਂ,
ਆਪਣੇ ਮੂੰਹ ਨੂੰ ਤੰਬਾਕੂ ਵਾਲੀਆਂ ਬੀੜੀਆਂ ਲਾਉਂਦੀਆਂ ਨੇ,
ਹਰ ਹਰ ਕਦੇ ਨਾ ਚੇਤੇ,
ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਨਾ ਚੇਤੇ, ਕਦੇ ਉਹਦਾ ਨਾਮ ਨਹੀਂ ਜਪਦੀਆਂ।
ਰਾਮ ਪਕੜ ਚਲਾਈਆਂ,
ਉਹਨਾਂ ਨੂੰ ਜਮਾਂ ਨੇ ਫੜ ਕੇ ਆਪਣੇ ਜਮ ਲੋਕ ਨੂੰ ਨਰਕਾਂ ਵੱਲ ਨੂੰ ਚਲਾਈਆ ਤੋਰ ਲਿਆ ਹੈ। ਕਿੰਨਾਂ ਨੂੰ, ਜਿਨ੍ਹਾਂ ਨੇ ਮਨਮੁੱਖ ਬਣ ਕੇ ਮਨ ਦੇ ਪਿੱਛੇ ਚੱਲ ਕੇ ਕੁਕਰਮ ਕੀਤੇ ਹਨ।
ਹਰ ਨਾਮਾ ਹਰ ਚੇਤਿਆ,
ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤਿਆ ਧਿਆਇਆ ਹੈ, ਜਾਂ ਜਿਨ ਹਰ ਨਾਮਾ ਹਰ ਚੇਤਿਆ, ਸਾਰੇ ਨਾਮਾਂ ਵਿੱਚੋਂ ਹਰੀ ਦੇ ਨਾਮ ਨੂੰ ਚੇਤਿਆ ਜਪਿਆ ਹੈ।
ਹਿਰਦੈ ਉਰ ਧਾਰੇ,
ਆਪਣੇ ਹਿਰਦੇ ਵਿੱਚ ਹਰੀ ਪਰਮਾਤਮਾ ਨੂੰ ਉਹਦੇ ਨਾਮ ਨੂੰ ਧਾਰਨਾ ਕੀਤਾ ਹੈ।
ਨਿੰਨ ਜਮ ਨੇੜ ਨਾ ਆਵਈ,
ਉਹਨਾਂ ਪਾਸ ਜਮ ਨਹੀਂ ਆ ਸਕਦਾ।
ਹੋਰ ਸਿੱਖ ਗੁਰ ਪਿਆਰੇ,
ਉਹਨਾਂ ਪਾਸ ਜਮ ਨਹੀਂ ਆਉਂਦੇ ਜਿਹੜੇ ਗੁਰਸਿੱਖ ਗੁਰਾਂ ਦੇ ਪਿਆਰ ਵਾਲੇ ਗੁਰਸਿੱਖ ਨੇ, ਉਹਨਾਂ ਪਾਸ ਜਮ ਨਹੀਂ ਆਉਂਦੇ ਜਿਹੜੇ ਮਨ ਪਿੱਛੇ ਤੁਰਦੇ ਨੇ। ਮਹਾਰਾਜ ਕਹਿੰਦੇ ਨੇ ਜਮ ਪਕੜ ਚਲਾਈਆ, ਉਹਨਾਂ ਨੂੰ ਜਮਾਂ ਨੇ ਫੜ ਕੇ ਅੱਗੇ ਤੋਰ ਲਿਆ, ਪਰ ਜਿਹੜੇ ਗੁਰਸਿੱਖ ਗੁਰ ਪਿਆਰੇ, ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ ਨਾ, ਸਤਿਗੁਰੂ ਕਹਿੰਦੇ ਨੇ ਤਿੰਨ ਜਮ ਨੇੜ ਨਾ ਆਵਈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ, ਨਾ ਹੋਣਾ ਧੋਣਹਿ ਛੁੱਟਹਿ ਨਿਕਟ ਨਾ ਜਾਇਓ ਦੂਤ, ਉਹਨਾਂ ਲਾਗੇ ਜਮ ਨਹੀਂ ਆਉਂਦੇ।
ਹਰ ਕਾ ਨਾਮ ਨਿਧਾਨ ਹੈ,
ਸਤਿਗੁਰੂ ਫਰਮਾਉਂਦੇ ਨੇ ਹਰੀ ਪਰਮੇਸ਼ਰ ਦਾ ਨਾਮ ਹੀ ਨਿਧਾਨ ਤੋਂ ਭਾਵ ਸਾਰੇ ਖਜ਼ਾਨਿਆਂ ਦਾ, ਸੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਇਹ ਸਭ ਤੋਂ ਉੱਤਮ ਖਜ਼ਾਨਾ ਹੈ।
ਗੁਰਮੁਖ ਜਾਣੈ,
ਵਿਰਲਾ ਗੁਰਮੁਖੀ ਜਾਣਦਾ ਹੈ ਕਿ ਸਾਰੇ ਖਜ਼ਾਨਿਆਂ ਨੂੰ ਦੇਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਸਤਿਗੁਰੂ ਫਰਮਾਉਂਦੇ ਨੇ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਹਾਏ ਮਾਇਆ ਹਮੇਸ਼ਾ ਇਹੋ ਹੀ ਵਸਦੀ ਹੈ, ਉਹ ਵੱਡੇ ਕੰਗਾਲ ਹਨ। ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਗੁਣਾਂ ਦੇ ਸਮੁੰਦਰ ਹਨ, ਗੁਣਾਂ ਦੇ ਸਾਗਰ ਹਨ।
ਨਾਨਕ ਜਿਨ ਸਤਿਗੁਰ ਭੇਟਿਆ,
ਕਥਨ ਕਰਦੇ ਹਨ जिन सतगुर भेटिया जिन्हों नू पूरा सतगुरु मिलिया है
रंग रलिया मान
आनंद मानते ने खुशियां मानते जा फिर वो नाम जप के जिन्हों नू सतगुरु मिल पाए वो नाम जप के आनंद विच लीन होके खुशियां मानते हैं
सतगुर दाता आखिया
सतगुरु ही अमृत रूपी नाम नू देन वाला दाता है ब्रह्म ज्ञान का दाता है मुक्ति का दाता है सारे खजाने देन वाला वो सतगुरु ही है हुण लोड़ है कि असी किस तरह अपने आप नू योग बना के गुरु तो दात लैनी पर गुरदेव फरमाउंदे हन कि सतगुरु ही सारियां दातां देन वाले हन
तुस करे पसाओ
दात किहदी झोली विच पाउंदे ने तुस करे पसाओ जिहदे ते प्रसन्न हो जाण उहदे ते कृपा कर दे उहदे झोली विच दात पा देंदे हन कहो नानक जिस मस्तक लेख लिखाए सुएत खजाना लया रलाए जिस तरह माता सुलखणी जी ने गुरु हरगोबिंद साहब के चरणा च बेनती की सतगुरां ने कह दिता सी माई तेरे भागा विच पुत नहीं फिर भाई गुरदास साहब मिले कहिंदे माता जिन्हां सतगुरां दी दीदार करके तू उदास होके आ रही उन्हां सतगुरां दी दीदार करके तो जन्मां जन्मांतरां दे दुख दूर हो जांदे तू क्यों उदास है अपनी वार्ता अगे रख दिती भाई साहब जी कह लगे कल नू जाई ते आ जुगत वरती इसे तरह कीता अगले दिन कई गई गुरु हरगोबिंद साहब सच्चे पातशाह शिकार लई जा रहे हन महाराज के घोड़े दे अगे खलो गई ते उस वेले उन्हें सद पड़ी है चिट्टीए दाड़ीए ससीए पगे अर्ज करेंदी हां सतगुर अगे नाम सुलखणी वसदियां चबे फल जांदी नू फल लगी उस वेले गुरु हरगोबिंद साहब मुस्कुरा पए महाराज कहिंदे माई तैनू कल कहा सी भागा विच पुत्र नहीं कह लगी सतगुरु कलम ते दवात अगे कर दिती शाही अगे कीती गुरु हरगोबिंद साहब जी कहिंदे ए की ते माई कहण लगी सतगुरु तू ही लोक परलोक दा दाता है मैं जानती हां कि इथे देण वाला भी तू ते उथे देण वाला भी तू उथे देण वाला भी तू इथे देण वाला भी तू सतगुरु जे उथे नहीं लिखिया ते इथे लिख दे देख के सतगुरु माई की शरदा इन्ने प्रसन्न होए सत पुत्रा की दात गुरु हरगोबिंद साहब ने झोली विच पाई है धन गुरु रामदास महाराज इथे फरमाउंदे ने सतगुर दाता आखी सतगुरु तां दाता है पर दात किहदी झोली विच पाउंदे ने तुस करे पसाओ जिहदी शरदा देख के प्रसन्न हो जाण उहदे ते कृपालू हुंदे हन
गुरु विटहां सद वारिया
गुरां तों सदा वारने जांदा हां
जिन दित्तड़ा नाम
अमृत रूपी नाम मैनूं बख्शिया है
धन गुरु साबा सुणै
गुरु धनता दे योग ने उन्हां तों मैं उन्हां दी शलाघा करदा हां
हर दे सनेहा
हरी परमात्मा की प्राप्ति का संदेश मेनू दिता है
देख देख गुरु विगसिया
अपने सतगुरां दे दर्शन करके उन्हां दे स्वरूप नू देख के प्रसन्न हुंदा हां
गुर सतगुर देहा
सतगुरां दी देहा तीन रूप है मोहे को सुनो नंद चित लाए निर्गुण सरगुण गुर शब्द कहो तुम्हें समझाए गुरु कलगीधर साहिब महाराज जी दे बचन रहतनामा भाई नंद लाल जी महाराज स्वरूप आप जी दे किन्ने ते गुरु कलगीधर साहिब कहिंदे तीन ने एक स्वरूप जेड़ा है तिहो गुण ते परे नेत नेत जिह निगम उचरे जिन्हों वेद भी बेअंत बेअंत कहिंदे ने चक्र चिह नर बरन जात अर पात नहिन जी दूसर रूप ग्रंथ जी जान जो सिख दर्शन की चाह है दर्शन करे ग्रंथ जी आह जिन्हों मेरे दर्शना की इच्छा है वो आके गुरु ग्रंथ साहिब के दर्शन करे फिर तीसर रूप सिख है मोर गुरबाणी रत जिह निस भौर जेड़े दिन रात गुरबाणी दे विच जिन्हां दे मन रंगे रहिंदे ने वो गुर सिख मेरा अपना रूप ने इन्नी कृपा गुरु कलगीधर साहिब जी ने कीती है खालसा मेरो सतगुर पूरा खालसे नूं गुरता गुरु कलगीधर साहिब जी ने आप दित्ती गुरु ग्रंथ साहिब महाराज जी सतगुरु कहिंदे मेरा अपना साडा स्वरूप है एक स्वरूप जेड़ा तिन्हां गुणा तों परे है सतगुरु गुरु रामदास महाराज बख्शिश करदे ने सरगुण निर्गुण ਅਤੇ ਗੁਰ ਸ਼ਬਦ ਰੂਪ ਨੂੰ ਦੇਖ ਕਰਕੇ ਅਸੀਂ ਬਲਿਹਾਰਨੇ ਜਾਂਦੇ ਹਾਂ, ਪ੍ਰਸੰਨ ਹੁੰਦੇ ਹਾਂ।
ਗੁਰ ਰਸਨਾ ਅੰਮ੍ਰਿਤ ਬੋਲਦੀ,
ਗੁਰੂ ਦੀ ਰਸਨਾ ਅੰਮ੍ਰਿਤਮਈ ਬੋਲ ਬੋਲਦੀ ਹੈ।
ਹਰ ਨਾਮ ਸੁਹਾਵੀ,
ਨਾਮ ਹੀ ਜਿਹੜਾ ਹੈ ਉਹ ਗੁਰੂ ਦੀ ਰਸਨਾ ਤੇ ਸ਼ੋਭਨੀਕ ਹੈ, ਜਾਂ ਨਾਮ ਜਪ ਕਰਕੇ ਰਸਨਾ ਸ਼ੋਭਨੀਕ ਹੁੰਦੀ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ,
ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਿਆ ਹੈ,
ਇਨ੍ਹਾਂ ਭੁੱਖ ਸਭ ਜਾਵੀ,
ਉਨ੍ਹਾਂ ਦੀ ਲੋਕ ਪਰਲੋਕ ਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ।
ਹਰ ਕਾ ਮਾਰਗ ਆਖੀਐ,
ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਬ੍ਰਹਮ ਗਿਆਨ ਆਖੀ ਦਾ ਹੈ। ਸਰੂਪ ਹੋ ਕੇ ਪ੍ਰਸ਼ਨ ਕਰਦੇ ਨੇ ਕਿ ਦੱਸੋ ਕਿਸ ਬੇਦੀ ਦੇ ਨਾਲ, ਕਿਸ ਤਰੀਕੇ ਦੇ ਨਾਲ ਉਸ ਰਸਤੇ ਤੇ ਜਾਣਾ ਕਰੀਦਾ ਹੈ।
ਹਰ ਹਰ ਤੇਰਾ ਨਾਮ ਹੈ,
ਇੱਥੇ ਉੱਤਰ ਦਿੰਦੇ ਹਨ ਕਿ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹਰੀ ਪਰਮਾਤਮਾ ਦਾ ਨਾਮ ਹੀ ਤੇਰਾ ਲੋਕ ਪ੍ਰਲੋਕ ਦਾ ਸਹਾਇਕ ਹੈ।
ਹਰ ਖਰਚ ਲੈ ਜਾਈਏ,
ਉਸ ਦਾ ਨਾਮ ਹੀ ਜਿਹੜਾ ਹੈ ਉਹ ਬ੍ਰਹਮ ਗਿਆਨ ਰੂਪੀ ਜਿਹੜਾ ਰਸਤਾ ਹੈ ਉਹਦੀ ਪ੍ਰਾਪਤੀ ਦਾ ਉਹ ਖਰਚ ਲਜਾਈਦਾ ਹੈ।
ਜਿਨ ਗੁਰਮੁਖ ਹਰਿਆ ਅਰਾਧਿਆ,
ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਨੂੰ ਅਰਾਧਿਆ ਹੈ,
ਇਹ ਸ਼ਾਨ ਵੱਡਾ,
ਸ਼ਾਹੂਕਾਰ ਨੇ ਤੇ ਵੱਡੇ ਦਾਣੇ ਸਿਆਣੇ ਹਨ। ਕੌਣ ਸਿਆਣੇ ਨੇ? ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਹੈ।
ਕੌ ਸਤਿਗੁਰ ਕਉ ਸਦ ਵਾਰਿਆ,
ਸਤਿਗੁਰਾਂ ਤੋਂ ਸਦਾ ਵਾਰਨੇ ਜਾਂਦਾ ਹਾਂ।
ਗੁਰ ਬਚਨ ਸਮਾਨ,
ਜਿਨ੍ਹਾਂ ਗੁਰਾਂ ਦੇ ਬਚਨਾਂ ਦੇ ਨਾਲ ਹਰੀ ਪਰਮਾਤਮਾ ਵਿੱਚ ਸਮਾ ਜਾਈਦਾ ਹੈ।
ਠਾਕੁਰ ਤੂੰ ਸਾਹਿਬ,
ਪਰਮਾਤਮਾ ਦੀ ਉਸਤਤ ਕਰਦੇ ਹਨ ਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਐ ਪਰਮਾਤਮਾ ਜੀ ਤੂੰ ਠਾਕੁਰ ਤੂੰ ਸਾਹਿਬ, ਤੁਸੀਂ ਹੀ ਭੂਤਕਾਲ ਸਮੇਂ ਦੇ ਵਿੱਚ ਮੇਰੇ ਮਾਲਕ ਸੀ, ਤੁਸੀਂ ਹੀ ਵਰਤਮਾਨ ਦੇ ਵਿੱਚ ਮੇਰੇ ਸਵਾਮੀ ਹੋ।
ਮੇਰਾ ਮੀਰਾ,
ਵਰਤਮਾਨ ਵਿੱਚ ਵੀ ਤੂੰ ਹੀ ਮੇਰਾ ਮੀਰਾ ਪਾਤਸ਼ਾਹ ਹੋਵੇਂਗਾ। ਐ ਵਾਹਿਗੁਰੂ ਤੂੰ ਹੀ ਸਤਿਯੁਗ ਦੇ ਵਿੱਚ ਮੇਰਾ ਸਵਾਮੀ ਸੀ, ਤੁਸੀਂ ਹੀ ਤ੍ਰੇਤੇ ਦੇ ਵਿੱਚ ਮੇਰੇ ਮਾਲਕ ਸੀ, ਤੇ ਹੁਣ ਕਲਯੁਗ ਦੇ ਵਿੱਚ ਵੀ ਤੁਸੀਂ ਹੀ ਮੇਰੇ ਪਾਤਸ਼ਾਹ ਹੋ।
ਖੁਦ ਭਾਵੈ ਤੇਰੀ ਬੰਦਗੀ,
ਤੁਹਾਨੂੰ ਤੁਹਾਡੀ ਬੰਦਗੀ ਹੀ ਭਾਵਦੀ ਹੈ।
ਗੁਣੀ ਗਹੀਰਾ,
ਗੁਣਾਂ ਦੇ ਸਮੁੰਦਰ ਹੋ,
ਆਪੇ ਹਰ ਇੱਕ ਰੰਗ ਹੈ,
ਹਰੀ ਪਰਮਾਤਮਾ ਇੱਕ ਰੰਗ ਭਾਵ ਆਪ ਹੀ ਨਿਰਗੁਣ ਸਰੂਪ ਹੋ।
ਆਪੇ ਬਹੁ ਰੰਗੀ,
ਆਪੇ ਬਹੁ ਰੰਗੀ ਤੇ ਜਿਹੜਾ ਬਹੁਤਾ ਪਸਾਰਾ ਸਰਗੁਣ ਸਰੂਪ ਹੈ ਇਹ ਵੀ ਤੁਹਾਡਾ ਆਪਣਾ ਹੈ। ਆਪੇ ਹਰ ਇੱਕ ਰੰਗ ਹੋ, ਇਸੇ ਤਰ੍ਹਾਂ ਤੁਰਿਆ ਪਦ ਦੇ ਵਿੱਚ ਜਾਂ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਆਪ ਹੀ ਰੰਗੇ ਹੋਏ ਹੋ, ਤੇ ਆਪੇ ਬਹੁਰੰਗੀ ਤੇ ਜਿਹੜਾ ਪਸਾਰਾ ਪਸਾਰਿਆ ਸੰਸਾਰ ਦਾ, ਇਸ ਵਿੱਚ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੀ ਬਹੁਰੰਗੀ ਹੋ।
ਜੋ ਤਿਸ ਭਾਵੈ ਨਾਨਕਾ,
ਉਸ ਪ੍ਰਭੂ ਨੂੰ ਭਾਵਦਾ ਹੈ।
ਆਈ ਗੱਲ ਚੰਗੀ,
ਗੱਲ ਸਾਡੇ ਲਈ ਚੰਗੀ ਹੈ ਜਿਹੜੀ ਮਾਲਕ ਨੂੰ ਭਾਵਦੀ ਹੈ, ਉਹਦੀ ਰਜ਼ਾ ਵਿੱਚ ਚੱਲ ਕੇ ਉਹਦੇ ਹੁਕਮ ਦੇ ਵਿੱਚ ਚੱਲ ਕੇ ਵੀ ਸਾਰੇ ਜਿਹੜੇ ਕਾਰਜ ਹਨ ਉਹ ਰਾਸ ਹੁੰਦੇ ਹਨ। ਇਹ ਸੋਝੀ ਸੁਲਤਾਨ ਪਿਤਾ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਪਾਵਨ ਮੁੱਖ ਵਾਕ ਦੀ ਦਾਤ ਜੋ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਈ ਹੈ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਕਥਾ ਵਿੱਚੋਂ ਇੱਕ ਸ਼ਬਦ ਸਰਵਣ ਕਰੀਏ ਜੀ।
ਰਾਖੋ ਮਨੁਆ ਰਾਖੋ ਠਾਏ,
ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸੰਗਤ ਜੀ, ਇਤਾਰਸੀ ਤੋਂ ਅੱਗੇ ਨਰਮਦਾ ਨਦੀ ਦੇ ਕੰਢੇ ਤੇ ਇਹ ਅਸਥਾਨ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿੱਥੇ ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਜਿੱਥੇ ਮਹਾਰਾਜ ਜੀ ਨੇ ਦੱਖਣੀ ਓਅੰਕਾਰ ਇਹ ਬਾਣੀ ਉਚਾਰਨ ਕੀਤੀ ਹੈ। ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਠਾਕੂ ਮਨੁਆ ਰਾਖੋ ਠਾਏ, ਇਸ ਮਨ ਨੂੰ ਵਿਸ਼ਿਆਂ ਵੱਲੋਂ ਵਿਕਾਰਾਂ ਵੱਲੋਂ ਠਾਕੂ ਰੋਕ ਲਾ ਕੇ ਰਾਖੋ ਠਾਏ ਤੇ ਟਿਕਾਣੇ ਰੱਖਣਾ ਕਰੋ, ਸਤ ਸੰਗਤ ਰੂਪੀ ਟਿਕਾਣੇ ਦੇ ਵਿੱਚ ਰੱਖੋ।
ਠਹਿਕ ਮੋਈ ਅਵਗੁਣ ਪਛਤਾਏ,
ਅਵਗੁਣ ਵਾਲੀਆਂ ਜੀਵ ਰੂਪ ਇਸਤਰੀਆਂ ਹਨ ਤੇ ਉਹ ਇਸੇ ਤਰ੍ਹਾਂ ਠਹਿਕ ਮੋਈ ਤੇ ਇਸੇ ਪ੍ਰਕਾਰ ਹਿਲ ਹਿਲ ਕੇ ਵਿਕਾਰਾਂ ਵਿੱਚ ਵਿਸ਼ਿਆਂ ਦੇ ਵਿੱਚ ਮੋਈ ਮਰ ਰਹੀਆਂ ਨੇ, ਪਛਤਾਉਂਦੀਆਂ ਹੋਈਆਂ ਮਰਦੀਆਂ ਨੇ। ਬਹਾਦੁਰ ਏਕ ਸਬਾਈ ਨਾਰ। ਇੱਕ ਮਾਲਕ ਪਰਮੇਸ਼ਰ ਆਪ ਠਾਕੁਰ ਹੈ, ਸਾਰਿਆਂ ਦਾ ਮਾਲਕ ਹੈ। ਸਬਾਈ ਨਾਰ ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹਨ।
ਬਹੁਤੇ ਦੇਸ ਕਵੇ ਕੁੰਡਿਆਰ।
ਝੂਠ ਵਾਲੀ ਇਸਤਰੀ ਬਹੁਤੇ ਭੇਸ ਧਾਰਨ ਕਰਦੀ ਹੈ, ਬੜੇ ਹਾਰ ਸ਼ਿੰਗਾਰ ਕਰਦੀ, ਪਰ ਕੱਲੇ ਹਾਰ ਸ਼ਿੰਗਾਰ ਦੇ ਨਾਲ ਤੇ ਪਤੀ ਦੀ ਪ੍ਰਸੰਨਤਾ ਨਹੀਂ ਨਾ ਲੈਂਦੀ। ਇਸੇ ਤਰ੍ਹਾਂ ਜਿਹੜੀਆਂ ਝੂਠ ਦੀ ਪ੍ਰਾਪਤੀ ਵਾਲੀਆਂ ਜੀਵ ਰੂਪ ਇਸਤਰੀਆਂ ਬਹੁਤੇ ਸਰੀਰ ਤੇ ਹਾਰ ਸ਼ਿੰਗਾਰ ਕਰਕੇ ਦਿਖਾਉਂਦੀਆਂ ਨੇ, ਬੜੇ ਹਾਰ ਸ਼ਿੰਗਾਰ ਕਰਦੀਆਂ ਹਨ।
ਘਰ ਘਰ ਜਾਤੀ ਠਾਕੁਰ ਹਾਈ।
ਅਤੇ ਇਹ ਪ੍ਰਭੂ ਨੂੰ ਸ਼ੋਕ ਭਾਵਦੀਆਂ ਨਹੀਂ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਰ ਘਰ ਜਾਤੀ ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਪਰਾਇਆ ਘਰਾਂ ਤੋਂ ਜਾਣ ਤੋਂ ਰੋਕ ਲਿਆ, ਠਾਕ ਪਾ ਦਿੱਤੀ, ਰੋਕ ਲਾ ਦਿੱਤੀ। ਐਵੇਂ ਨਹੀਂ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਢੋਲ ਧਮੱਕਾ ਸਰਵਰ ਦਾ। ਜਿੱਧਰ ਕਿਸੇ ਦੀ ਗੱਲ ਸੁਣੀ ਉੱਠ ਕੇ ਤੁਰ ਪਏ, ਉਹਨਾਂ ਤੇ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ। ਪਰ ਘਰ ਜਾਤੀ ਠਾਕ ਰਹਾਈ, ਜਿਨ੍ਹਾਂ ਨੇ ਆਪਣੀ ਬੁੱਧੀ ਨੂੰ, ਆਪਣੀ ਬਿਰਤੀ ਨੂੰ ਪਰਾਏ ਘਰਾਂ ਤੋਂ ਜਾਣ ਤੋਂ ਰੋਕ ਲਿਆ, ਦੇਵੀ ਦੇਵਤਿਆਂ ਦੇ ਹੋਰ ਅਸਥਾਨਾਂ ਤੇ ਜਾਣ ਤੋਂ ਰੋਕ ਲਿਆ ਹੈ।
ਮਹਿਲ ਬੁਲਾਈ ਠਾਕ ਨਾ ਪਾਈ।
ਜੀਵ ਰੂਪ ਇਸਤਰੀਆਂ ਪ੍ਰਭੂ ਨੇ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਈਆਂ, ਤੇ ਫਿਰ ਕਾਮ ਕ੍ਰੋਧ ਦੇ ਤਿਆਗਕ ਉਹਨਾਂ ਨੂੰ ਰੋਕ ਨਹੀਂ ਸਕੇ।
ਸ਼ਬਦ ਸਵਾਰੀ ਸਾਚ ਪਿਆਰੀ।
ਫਿਰ ਜੀਵ ਰੂਪ ਇਸਤਰੀ ਪ੍ਰਭੂ ਨੇ ਸ਼ਬਦ ਸਵਾਰੀ ਤੇ ਉਸ ਨੂੰ ਸ਼ਬਦ ਦੇ ਨਾਲ ਸਵਾਰ ਦਿੱਤਾ, ਉਹੀ ਸੱਚੀਆਂ ਫਿਰ ਪ੍ਰਭੂ ਨੂੰ ਪਿਆਰੀਆਂ ਲੱਗੀਆਂ ਨੇ।
ਸਾਈ ਸੁਹਾਗਣ ਠਾਕੁਰ ਧਾਰੀ।
ਇਹ ਸੁਹਾਗਣਾ ਹਨ ਕੌਣ? ਠਾਕੁਰ ਧਾਰੀ, ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਆਸਰੇ ਰਹਿੰਦੀਆਂ ਨੇ, ਮਹਾਰਾਜ ਕਹਿੰਦੇ ਉਹ ਸੁਹਾਗਵੰਤੀਆਂ ਨੇ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਿਆ ਸੀ, ਤੇ ਉੱਥੇ ਮਹਾਰਾਜ ਜੀ ਨੇ ਬਚਨ ਕਹੇ ਸਨ ਕਿ ਕੋਈ ਇਸਤਰੀ ਜਿਹੜੀ ਪਤੀ ਵਰਤ ਦੇ ਵਿੱਚ ਪੂਰਨ ਹੋਵੇ, ਸੋ ਉਹਦੇ ਤੇ ਮਾਲਕ ਦੀ ਪ੍ਰਸੰਨਤਾ ਹੁੰਦੀ ਹੈ, ਤੇ ਜਿਹਨੇ ਕਦੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ। ਇੱਕ ਔਰਤ ਉੱਠ ਕੇ ਖਲੋਤੀ, ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਮੇਰੇ ਤੇ ਤੁਹਾਡੀ ਕਿਰਪਾ ਹੈ ਸਤਿਗੁਰੂ, ਤੁਹਾਡੀ ਕਿਰਪਾ ਦੇ ਨਾਲ ਜਤ ਸਤ ਦੇ ਵਿੱਚ ਪੂਰਨ ਹਾਂ, ਤੇ ਮਨ ਨੂੰ ਵੀ ਕਦੇ ਡੋਲਣ ਨਹੀਂ ਦਿੱਤਾ ਸ਼ਬਦ ਦੇ ਅਭਿਆਸ ਦੇ ਨਾਲ। ਉਸ ਵੇਲੇ ਸਾਰੀ ਵਾਰਤਾ ਦੱਸੀ ਸੀ, ਪ੍ਰਸੰਗ ਤਾਂ ਵੱਡਾ ਹੈ ਪਰ ਸਮਾਂ ਇੱਥੇ ਸਮਾਪਤ ਹੋ ਚੁੱਕਿਆ। ਸਤਿਗੁਰੂ ਜੀ ਨੇ ਕਿਹਾ ਸੀ ਸੰਤਾਂ ਨੂੰ ਦਰਸਾਉਣ ਵਾਸਤੇ ਕਿ ਸਾਹਮਣੇ ਜਿਹੜਾ ਸੁੱਕਾ ਬੋਰਡ ਦਾ ਰੁੱਖ ਹੈ, ਉੱਥੇ ਪੁੱਤਰ ਪਰਦਾ ਕਰਕੇ ਇਸ਼ਨਾਨ ਕਰਕੇ ਜਪੀ ਸਾਹਿਬ ਦਾ ਪਾਠ ਕਰ। ਜਦੋਂ ਉਸ ਨੇ ਉੱਥੇ ਪਰਦਾ ਕਰਕੇ ਇਸ਼ਨਾਨ ਕਰਕੇ ਜਪੀ ਸਾਹਿਬ ਦਾ ਪਾਠ ਕੀਤਾ, ਤੇ ਸੁੱਕਾ ਬੋਰਡ ਵੀ ਜਿਹੜਾ ਰੁੱਖ ਸੀ ਉਹ ਹਰਿਆ ਹੋ ਗਿਆ ਸੀ। ਇਹ ਗੁਰਦੇਵ ਨੇ ਜਪ ਸਤ ਦੀਆਂ ਨਿਸ਼ਾਨੀਆਂ ਦਰਸਾਈਆਂ ਸਨ। ਮਹਾਰਾਜ ਕਹਿੰਦੇ ਸੁਹਾਗਣੀਆਂ ਉਹ ਹਨ ਠਾਕੁਰ ਧਾਰੀ, ਜਿਹੜੀਆਂ ਆਪਣੇ ਠਾਕੁਰ ਪਤੀ ਦੇ ਆਸਰੇ ਰਹਿੰਦੀਆਂ ਨੇ, ਜਿਨ੍ਹਾਂ ਨੂੰ ਹੋਰ ਕਿਸੇ ਤੇ ਮਾਣ ਨਹੀਂ, ਹੋਰ ਕਿਸੇ ਤੇ ਭਰੋਸਾ ਨਹੀਂ, ਕੇਵਲ ਇੱਕ ਆਪਣੇ ਪ੍ਰਭੂ ਤੇ ਜਿਹੜੀਆਂ ਜੀਵ ਰੂਪ ਇਸਤਰੀਆਂ ਮਾਣ ਰੱਖਦੀਆਂ ਨੇ, ਉਹੀ ਜੀਵ ਰੂਪ ਇਸਤਰੀਆਂ ਪ੍ਰਭੂ ਨੇ ਆਪਣੇ ਸਰੂਪ ਦੇ ਵਿੱਚ ਭੇਦ ਕੀਤੀਆਂ ਨੇ, ਉਹੀ ਸੁਹਾਗਵੰਤੀਆਂ ਨੇ। ਇਹ ਬਖਸ਼ ਸਤਿਗੁਰੂ ਨੇ, ਸਤਿਗੁਰਾਂ ਨੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਅੰਦਰ ਕੀਤੀ ਹੈ। ਸਤਿਗੁਰ ਕਿਰਪਾ ਕਰਨ, ਅਰਦਾਸ ਕਰੀਏ ਜੋ ਉਪਦੇਸ਼ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ, ਦਿੱਤਾ ਉਪਦੇਸ਼ ਸਤਿਗੁਰਾਂ ਦਾ ਸਾਡੇ ਹਿਰਦਿਆਂ ਚ ਵਸ ਜਾਵੇ, ਲੋਕ ਸੁਖੀ ਪਰ ਲੋਕ ਸੁਹੇਲੇ ਹੋ ਸਕਣ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਸਾਡੇ ਅਤਿ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਹੁਕਮ ਲਾ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਲੇਖਾ ਹੈ ਕਤਹਿ ਨ ਛੂਟੀਐ, ਖਿਣ ਖਿਣ ਪੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਸ਼ਬਦ ਸਵਾਰੀ ਸਾਚ ਪਿਆ।